ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਜਾਗਦੀ ਜੋਤ, ਚਵਰ ਛਤਰ ਤਖਤ ਦੇ ਮਾਲਕ, ਸਰਵ ਉਪਮਾ ਯੋਗ, ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਤਿਗੁਰੂ ਜੀ ਦੀ ਪਾਵਨ ਗੋਦ ਵਿੱਚ ਸਰਬੱਤ ਸੰਗਤਾਂ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਗੁਰਬਾਣੀ ਕੀਰਤਨ ਸਰਵਣ ਕਰ ਰਹੇ ਸੀ। ਆਓ ਸਾਰੀ ਸੰਗਤ ਕੋਈ ਸਮੇਂ ਵਾਸਤੇ ਬਿਲਕੁਲ ਸ਼ਾਂਤ ਹੋਵੋ। ਹਰੀ ਦੀ ਕਥਾ, ਪਰਮਾਤਮਾ ਦੇ ਨਾਮ ਦੀ ਚਰਚਾ, ਜਿਸ ਨੂੰ ਸੁਣਨ ਵਾਸਤੇ, ਸਮਝਣ ਵਾਸਤੇ ਮਨ ਦਾ ਟਿਕਾ ਬਣਾਓ। ਤੇ ਕਬੀਰ ਸਾਹਿਬ ਜੋ ਉਪਦੇਸ਼ ਦੇ ਰਹੇ ਹਨ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ ਦੀ ਗੁਰਵਾਰੀ ਅੰਦਰ, ਜਿੱਥੇ ਗੁਰੂ ਸਾਹਿਬਾਂ ਦੀ ਬਾਣੀ ਹੈ ਉੱਥੇ ਭਗਤਾਂ ਦੀ ਬਾਣੀ ਵੀ ਹੈ। ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਦੇ ਹਾਂ, ਜਿਹੜੇ ਨਾਲ ਗੁਰੂ ਸਾਹਿਬਾਂ ਨੇ ਆਪਣੇ ਬਿਠਾਏ ਹੋਏ ਭਗਤ ਨੇ ਉਹਨਾਂ ਨੂੰ ਵੀ ਅਸੀਂ ਨਮਸਕਾਰ ਕਰਦੇ ਹਾਂ, ਕਿਉਂਕਿ ਸਤਿਗੁਰਾਂ ਨੇ ਜਿਹਨਾਂ ਨੂੰ ਆਪਣੇ ਬਰਾਬਰ ਬਿਠਾ ਲਿਆ ਹੈ ਉਹ ਸੇਵਕ ਨਹੀਂ, ਉਹ ਗੁਰੂ ਦੇ ਸਮਾਨ ਹੀ ਹੋ ਗਏ। ਪੰਗਤੀ ਹੈ ਗੁਰੂ ਸਾਹਿਬਾਂ ਦੀ, ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨ ਜਾਣੋ ਮਨੁਸ਼ ਦਿਆ। ਜਿਨ੍ਹਾਂ ਨੂੰ ਗੁਰੂ ਆਪਣੇ ਸਮਾਨ ਬਣਾ ਲੈਂਦਾ ਹੈ, ਜੇ ਭਗਤਾਂ ਨੂੰ ਨਮਸਕਾਰ ਕੀਤੀ ਤਾਂ ਗੁਰੂ ਨੂੰ ਨਮਸਕਾਰ ਹੁੰਦੀ ਹੈ, ਜੇ ਗੁਰੂ ਨੂੰ ਕੀਤੀ ਤਾਂ ਭਗਤਾਂ ਨੂੰ। ਜੋ ਜੋ ਵੀ ਗੁਰੂ ਸਵਾਰੇ ਉਸਨੇ ਨਿਵਾਜ ਲਏ ਨੇ, ਜੋ ਜੋ ਵੀ ਭਗਤ ਸੰਤ ਮਹਾਂਪੁਰਸ਼ ਪਰਮੇਸ਼ਰ ਨੇ ਨਿਵਾਜ ਲਏ ਨੇ, ਉਹਨਾਂ ਦਾ ਮਨ ਜੋੜੋ, ਕੋਸ਼ਿਸ਼ ਕਰੋ। ਕੁਛ ਬੀਬੀਆਂ ਦੇ, ਬੀਬੀਆਂ ਸਹਿਤ ਬੱਚੇ ਰੌਲਾ ਪਾ ਰਹੇ ਸੀ, ਕੀਰਤਨ ਹੋ ਰਿਹਾ ਸੀ। ਕੀਰਤਨ ਵਿੱਚ ਕੀ ਹੁੰਦਾ, ਵੀ ਜੋੜੀ ਵੀ ਵੱਜਦੀ ਹੈ, ਵਾਜਾ ਵੀ ਵੱਜਦਾ, ਤੇ ਤਿੰਨ ਸਿੰਘ ਬੋਲਦੇ ਨੇ, ਉਹਨਾਂ ਦੀ ਵਾਜੇ ਦੀ, ਤਬਲੇ ਦੀ, ਤਿੰਨਾਂ ਸਿੰਘਾਂ ਦੀ ਜਿਹੜੀ ਆਵਾਜ਼ ਹੈ ਇੱਕ ਲੈਅ ਵਿੱਚ ਤੁਰੀ ਆਉਂਦੀ। ਜੇ ਉਹ ਆਪ ਬੋਲਦੇ ਨੇ ਤੇ ਵਾਜਾ ਨਾਲ ਮਿਲਦਾ, ਤੇ ਜਦੋਂ ਆਪ ਨਹੀਂ ਬੋਲਦੇ ਉਹਨਾਂ ਦੇ ਵਾਜੇ ਦੀ, ਸੁਰ ਦੀ ਤੇ ਤਬਲੇ ਦੀ ਆਵਾਜ਼ ਆਉਂਦੀ ਹੈ, ਇਸ ਕਰਕੇ ਬਾਕੀ ਦੀਆਂ ਆਵਾਜ਼ਾਂ ਵਿੱਚ ਮਿਕਸ ਹੋ ਜਾਂਦੀਆਂ, ਨਹੀਂ ਪਤਾ ਲੱਗਦਾ। ਜਿਹੜੀ ਹੁੰਦੀ ਕਥਾ, ਕਥਾ ਦਾ ਇਸ ਤਰ੍ਹਾਂ ਹੁੰਦਾ ਕਿ ਜਿਵੇਂ ਕੋਈ ਕੋਈ ਸ਼ਬਦ ਕਹਿਣਾ ਰੁਕਣਾ, ਤੇ ਸਰੋਤਿਆਂ ਦੇ ਮਨ ਦੇ ਅੰਦਰ ਵੀ ਝਾਤ ਮਾਰਨੀ ਕਿ ਇਹਨਾਂ ਨੂੰ ਸਮਝ ਵੀ ਆ ਰਹੀ ਹੈ। ਤਾਂ ਉੱਥੇ ਰਾਤ ਕੀਰਤਨ ਹੋਇਆ, ਉਪਰੰਤ ਗਿਆਨੀ ਜਸਵੰਤ ਸਿੰਘ ਜੀ ਅੰਮ੍ਰਿਤਸਰ ਵਾਲੇ ਕਥਾ ਕਰਨੀ ਸੀ, ਬਾਅਦ ਵਿੱਚ ਦਾਸ ਦਾ ਟਾਈਮ ਸੀ। ਉਹਨਾਂ ਇੱਕ ਗੱਲ ਬੀਬੀਆਂ ਨੂੰ ਕਹੀ, ਬੀਬੀਓ ਤੁਸੀਂ ਚੁੱਪ ਕਿਉਂ ਬੈਠੀਆਂ, ਰੌਲਾ ਪਾਓ, ਇਹ ਤੇ ਕਮਲੇ ਨੇ ਰਾਗੀ, ਇਹਨਾਂ ਨੂੰ ਤੇ ਪਤਾ ਹੀ ਕੋਈ ਨਹੀਂ। ਕਿਉਂ ਕਿ ਇਹਨਾਂ ਦੀ ਵਾਜੇ ਦੀ, ਸੁਰ ਤਬਲੇ ਦੀ ਆਵਾਜ਼, ਇਹਨਾਂ ਤਿੰਨਾਂ ਜਣਿਆਂ ਦੀ ਆਵਾਜ਼ ਕਰਕੇ ਤੁਹਾਡੀ ਆਵਾਜ਼ ਦਾ ਪਤਾ ਨਹੀਂ ਲੱਗਾ। ਪਤਾ ਤੇ ਹੁਣ ਲੱਗੂਗਾ, ਹੁਣ ਬੋਲੋ, ਕਿਉਂਕਿ ਹੁਣ ਮੈਂ ਕਥਾ ਕਰ ਲੂੰਗਾ। ਜਦੋਂ ਕਿਹਾ ਵੀ ਹੁਣ ਬੋਲੋ, ਤੇ ਉਦੋਂ ਕੋਈ ਵੀ ਨਹੀਂ ਬੋਲਿਆ, ਕਿਉਂਕਿ ਉਲਟ ਗੱਲ ਛੇਤੀ ਸਮਝ ਆ ਜਾਂਦੀ, ਸਿੱਧੀ ਗੱਲ ਛੇਤੀ ਸਮਝ ਨਹੀਂ ਪੈਂਦੀ, ਸਮਾਂ ਐਸਾ ਆ ਗਿਆ। ਇੱਕ ਦੋ ਵਾਰੀ ਕਿਹਾ ਸੀ, ਕਿਉਂ ਕਿ ਸਤਸੰਗਤ ਕੋਈ ਵੀ ਜਦੋਂ ਅਸੀਂ ਭਜਨ ਕਰਦੇ ਹਾਂ ਜਾਂ ਅਸੀਂ ਅਭਿਆਸ ਕਰਦੇ ਹਾਂ, ਜਦੀ ਇਕਾਂਤ ਬੈਠਦੇ ਹਾਂ, ਮਾੜੀ ਜਿਹੀ ਕਿਸੇ ਪੱਤੇ ਦੇ ਹਿੱਲਣ ਦੀ ਆਵਾਜ਼ ਵੀ ਮਨ ਦੇ ਅੰਦਰ ਜਿਹੜੀ ਵਾਈਬ੍ਰੇਸ਼ਨ ਪੈਦਾ ਕਰਦੀ, ਹਿਲਜਲ ਪੈਦਾ ਕਰਦੀ। ਇਸ ਕਰਕੇ ਜਦੋਂ ਵੀ ਤੁਸੀਂ ਗੁਰਬਾਣੀ ਸੁਣਨੀ ਹੈ ਜਾਂ ਮਹਾਰਾਜ ਦੀ ਬਾਣੀ ਸ਼ਬਦ ਅਭਿਆਸ ਕਰਨਾ ਜਾਂ ਕਥਾ ਸੁਣਨੀ, ਬਿਲਕੁਲ ਮਨ ਇਕਾਗਰ ਹੋਵੇ। ਇਸ ਵਾਸਤੇ ਪਿਆਰਿਓ, ਕੋਸ਼ਿਸ਼ ਕਰੀਏ ਸਤਿਗੁਰੂ ਦੇ ਪਾਵਨ ਸ਼ਬਦ ਦੀ ਸਾਨੂੰ ਸੋਝੀ ਆਵੇ। ਮੈਂ ਇਹ ਵਚਨ ਕਰ ਰਿਹਾ ਸੀ, ਅਸੀਂ ਕਹਿੰਦੇ ਹਾਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਿਆ, ਇਹ ਸਾਡਾ ਗੁਰੂ ਆ। ਹੁਣ ਆਇਆ ਸ਼ਬਦ ਕਬੀਰ ਸਾਹਿਬ ਦਾ, ਜੇ ਕਿਤੇ ਭੁੱਲੇ ਭੁਲੇਖੇ ਕਿਹਾ ਜਾਏ ਵੀ ਗੁਰੂ ਕਬੀਰ ਜੀ ਦਾ ਮੈਸੇਜ ਆਇਆ, ਗੁਰੂ ਕਬੀਰ ਜੀ ਦਾ ਹੁਕਮ ਆਇਆ, ਤੇ ਮੇਰਾ ਖਿਆਲ ਹੈ ਲੋਕਾਂ ਦੇ ਅੰਦਰ ਬਹੁਤ ਹਲਚਲ ਮਚੇਗੀ। ਕਬੀਰ ਨੂੰ ਗੁਰੂ ਕਿਉਂ ਕਿਹਾ? ਕਬੀਰ ਤਾਂ ਗੁਰੂ ਨਹੀਂ ਹੋ ਸਕਦਾ, ਕਬੀਰ ਤਾਂ ਭਗਤ ਆ। ਕਬੀਰ ਨੂੰ ਗੁਰੂ ਕਿਉਂ ਕਹਿ ਦਿੱਤਾ? ਰਵਿਦਾਸ ਨੂੰ ਗੁਰੂ ਕਿਉਂ ਕਹਿ ਦਿੱਤਾ? ਗੁਰੂ ਤੇ ਗੁਰੂ ਨਾਨਕ ਨੇ, ਗੁਰੂ ਤੇ ਗੁਰੂ ਅੰਗਦ ਨੇ, ਗੁਰੂ ਤੇ ਗੁਰੂ ਅਮਰਦਾਸ ਜੀ ਨੇ। ਕਬੀਰ ਗੁਰੂ ਕਿਵੇਂ ਹੋ ਗਿਆ? ਜਦ ਸਮੁੱਚਾ ਗੁਰੂ ਗ੍ਰੰਥ ਮਹਾਰਾਜ ਦਾ ਸਰੂਪ ਜੋ ਹੈ 1430 ਪੰਨਿਆਂ ਦੇ ਅੰਦਰ ਹਰੇਕ ਰਾਗ ਦੀ ਸਮਾਪਤੀ ਤੇ ਭਗਤਾਂ ਦੀ ਬਾਣੀ ਆਉਂਦੀ, ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਤੇ ਸਾਹਿਬ ਸ੍ਰੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਅਨੁਸਾਰ ਜਿਵੇਂ ਜਿਵੇਂ ਰਾਗਾਂ ਦੀ ਵੰਡ ਕਰਕੇ ਭਗਤਾਂ ਦੀ ਜਿਹੜੀ ਵੰਡ ਕੀਤੀ, ਖੀਰ ਤੇ ਭਗਤਾਂ ਦੀ ਬਾਣੀ ਦਿੱਤੀ। ਹੁਣ ਜਿੱਥੇ ਅਸੀਂ ਗੁਰੂ ਮਹਾਰਾਜ ਦਾ ਸਤਿਕਾਰ ਕਰਦੇ ਉੱਥੇ ਭਗਤਾਂ ਦਾ ਵੀ ਸਤਿਕਾਰ ਹੁੰਦਾ। ਜਿਹੜੇ ਬਹੁਤੇ ਕੱਟੜਪੰਥੀ ਨੇ ਨਾ, ਮੈਂ ਤਾਂ ਇਹਨਾਂ ਨੂੰ ਕਈ ਵਾਰੀ ਆਹਨਾ ਵੀ ਭਗਤ ਪਾਸੇ ਕਰਦਿਆ ਕਰੋ, ਜਦੋਂ ਤੁਹਾਨੂੰ ਲੱਜਾ ਜਿਹੀ ਆਉਂਦੀ ਹੈ ਨਾ ਵੀ ਭਗਤਾਂ ਨੂੰ ਨਾ ਕਿਤੇ ਮੱਥਾ ਟੇਕ ਜਾਏ। ਮੱਥਾ ਤੇ ਗੁਰੂ ਨੂੰ ਟੇਕਣਾ ਚਾਹੀਦਾ, ਹੋਰ ਤੇ ਆਪਾਂ ਕਿਸੇ ਨੂੰ ਮੱਥਾ ਟੇਕਣਾ ਨਹੀਂ। ਕਿਤੇ ਭਗਤ ਨੂੰ ਮੱਥਾ ਟੇਕਿਆ ਤੇ ਮੱਥਾ ਨਾ ਵਿਗੜ ਜੇ। ਇੰਨੀ ਕੱਟੜਤਾ ਹੀ ਕਈਆਂ ਦੇ ਅੰਦਰ ਆਈ ਪਈ ਹੈ, ਬੇਸਮਝੀ ਦਾ ਕਾਰਨ। ਪਿਆਰਿਓ, ਸਤਿਗੁਰਾਂ ਨੇ ਜਿਹਨੂੰ ਆਪਣੇ ਆਸਣ ਦੇ ਬਰਾਬਰ ਬਿਠਾ ਲਿਆ, ਉਹ ਸਤਿਗੁਰਾਂ ਦੇ ਸਮਾਨ ਹੀ ਹੋ ਗਿਆ। ਹਾਲਾਂਕਿ ਅਸੀਂ ਇਤਿਹਾਸ ਸੁਣਦੇ ਹਾਂ, ਪੜ੍ਹਦੇ ਹਾਂ ਬਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮਹਾਰਾਜ ਨੇ ਉੱਚਾ ਪ੍ਰਕਾਸ਼ ਕੀਤਾ ਤੇ ਆਪਣਾ ਆਸਣ ਥੱਲੇ ਲਾਇਆ। ਅਬ ਨੰਦ ਸਿੰਘ ਜੀ ਮਹਾਂਪੁਰਖ ਨਾਨਕ ਸਰ ਵਾਲੇ ਜਿਹੜੇ ਸੀ, ਗੁਰੂ ਮਹਾਰਾਜ ਦੇ ਸਰੂਪ ਦੇ ਥੱਲੇ ਰਾਗੀਆਂ ਤੋਂ ਵੀ ਥੱਲੇ ਆਪਣੇ ਕਟੋਆ ਜਿਹਾ ਪੁੱਟ ਕੇ ਤੇ ਉੱਥੇ ਬਹਿੰਦੇ ਹੁੰਦੇ ਤੇ ਕੀਰਤਨ ਸੁਣਦੇ ਹੁੰਦੇ ਸੀ। ਕਿੱਡੀ ਸ਼ਰਧਾ ਸੀ, ਇੰਨੀ ਭਾਵਨਾ ਸੀ ਗੁਰੂ ਮਹਾਰਾਜ ਜੀ ਤੇ। ਸੋ ਸਾਧ ਸੰਗਤ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭਗਤਾਂ ਨੂੰ ਇਸ ਈਸ਼ਵਰੀ ਬਾਣੀ ਨੂੰ, ਜੋ ਉਹਨਾਂ ਦੇ ਮੁਖਾਰਬਿੰਦ ਵਿੱਚ ਥਾਣੀ ਆਈ ਹੈ, ਜਿੱਥੇ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸਤਿਕਾਰ ਕਰਦੇ ਹਾਂ, ਉੱਥੇ ਤੁਰੋਂ ਆਈ ਹੋਈ ਬਾਣੀ ਦਾ ਉਹ ਸਤਿਕਾਰ ਕਰਦੇ। ਜੇ ਗੁਰੂਆਂ ਨੂੰ ਬਾਣੀ ਆਈ ਹੈ ਤੇ ਭਗਤਾਂ ਨੂੰ ਵੀ ਆਈ ਹੈ। ਜੇ ਗੁਰੂਆਂ ਨੂੰ ਬਾਣੀ ਉਤਰੀ ਹੈ ਅਰਸ਼ਾਂ ਤੋਂ, ਕਿਉਂਕਿ ਕਹਿੰਦੇ ਧੁਰ ਕੀ ਬਾਣੀ ਆਈ, ਤੇ ਜੇ ਗੁਰੂਆਂ ਨੂੰ ਧੁਰੋਂ ਆਈ ਹੈ ਤੇ ਭਗਤਾਂ ਨੂੰ ਘਰੋਂ ਆਈ ਹੈ, ਇਹਨਾਂ ਨੂੰ ਵੀ ਤੇ ਧੁਰੋਂ ਹੀ ਆਈ। ਤੇ ਜੇ ਭਗਤਾਂ ਨੂੰ ਧੁਰੋਂ ਆਈ ਹੈ ਤੇ ਫਿਰ ਭਗਤ ਦੀ ਤੇ ਗੁਰੂ ਦੀ ਜਿਹੜੀ ਦਰਜੇ ਦੀ ਕੁਰਸੀ ਹੈ ਉਹ ਇੱਕੋ ਜਿਹੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿੱਥੇ ਗੁਰੂ ਅਰਜਨ ਸਾਹਿਬ ਜੀ ਦੀਆਂ ਪੰਕਤੀਆਂ ਨੇ, ਉੱਥੇ ਕਬੀਰ ਸਾਹਿਬ ਦੀਆਂ ਪੰਕਤੀਆਂ ਨੇ। ਜਿੱਥੇ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਉੱਥੇ ਨਾਮਦੇਵ ਜੀ ਦੀ ਬਾਣੀ ਹੈ, ਭਾਵੇਂ ਜਾਤ ਦਾ ਚੀਮਾ ਹੀ ਕਿਉਂ ਨਹੀਂ, ਕਬੀਰ ਸਾਹਿਬ ਜਲਾਇਆ ਹੀ ਕਿਉਂ ਨਹੀਂ। ਇੱਥੇ ਕੋਈ ਵਿਤਕਰਾ ਥੋੜੀ ਕੀਤਾ, ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਸਾਰੀਆਂ ਜਾਤਾਂ ਖਤਮ ਕਰ ਦਿੱਤੀਆਂ। ਕਹਿ ਦਿੱਤਾ ਕਿ ਤੈਨੂੰ ਇੱਕ ਬਾਟੇ ਵਿੱਚੋਂ ਅੰਮ੍ਰਿਤ ਛਕਾਉਣ ਦਾ ਮਤਲਬ ਇਹ ਹੈ ਕਿ ਤੇਰੀ ਸੁਰਤ ਇੱਕ ਹੋ ਜਾਏ, ਉਤਰਾਅ ਚੜ੍ਹਾਅ ਤੇਰੇ ਅੰਦਰ ਨਾ ਰਹੇ। ਜਿੰਨਾ ਚਿਰ ਬੰਦੇ ਦੇ ਅੰਦਰ ਉਤਰਾਅ ਚੜ੍ਹਾ ਰਹਿੰਦਾ, ਛੋਟਾ ਵੱਡਾ, ਮੈਂ ਉੱਚਾ ਨੀਵਾਂ, ਆ ਨੀਵਾਂ ਮੈਂ ਉੱਚਾ ਵਗੈਰਾ, ਇਹ ਸਾਨੂੰ ਪਰਮਾਤਮਾ ਦੇ ਗੁਰ ਸ਼ਬਦ ਵਿੱਚ ਸੁਰਤ ਨਹੀਂ ਜੁੜਨ ਦਿੰਦੀ, ਇਹ ਬਿਰਤੀ। ਇਸ ਵਾਸਤੇ ਪਿਆਰਿਓ, ਜਿੱਥੇ ਗੁਰੂ ਸਾਹਿਬਾਂ ਦੀ ਬਾਣੀ ਦਾ ਸਤਿਕਾਰ, ਉੱਥੇ ਭਗਤਾਂ ਦੀ ਬਾਣੀ ਦਾ ਸਤਿਕਾਰ, ਜਿਹੜਾ ਭਗਤਾਂ ਦੀ ਬਾਣੀ ਦਾ ਸਤਿਕਾਰ ਕਰਦਾ ਉਹ ਗੁਰੂ ਸਾਹਿਬਾਂ ਦੀ ਬਾਣੀ ਦਾ ਸਤਿਕਾਰ ਕਰਦਾ ਹੈ। ਜਿੱਥੇ ਗੁਰੂ ਸਾਹਿਬਾਂ ਦੀ ਬਾਣੀ ਗਿਆਨ ਪ੍ਰਦਾਨ ਕਰਦੀ ਹੈ, ਅਗਿਆਨ ਖੋਂਦੀ ਹੈ, ਉੱਥੇ ਭਗਤਾਂ ਦੀ ਬਾਣੀ ਵੀ ਗਿਆਨ ਪ੍ਰਦਾਨ ਕਰਦੀ ਹੈ, ਅਗਿਆਨ ਖੋਂਦੀ। ਆਓ ਸਾਰੀ ਸੰਗਤ, ਜਿੱਥੇ ਸ਼ਬਦ ਦੀ ਵਿਚਾਰ ਵਿੱਚ ਜੁੜਨਾ, ਸਭ ਤੋਂ ਪਹਿਲੇ ਆਪਣੀ ਰਚਨਾ ਪਵਿੱਤਰ ਕਰੋ। ਸਾਰੀ ਸੰਗਤ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ।
راگ سوہی 31 راگ نے گرو گرنتھ صاحب مہاراج جی دے، سوہی راگ وچ بھگت کبیر صاحب جی، راگ مطلب ایک قانون وچ بانی پچاری، دائرہ نہیں ایک قانون، قانون مننا کرو، پرماتما نے بنایا بھئی میرے پاؤن واسطے ایک قانون ہے، میری پراپتی واسطے ایک قانون دسنا تانو، وہ کی ہے؟ وہ ہے پریم، سنیہ، شردا، یہ قانون ہے، یہ دے تو بنا میری پراپتی نہیں ہو سکتی۔ کل کی تر سچے پاتشاہ جی کیا ساچ کہوں، سن لے ہو سب ہے، جن پریم کیو تے نہیں پرب پائے، جن پریم ہوں اتے میں بےنتی کرا کہ جی کئی کٹڑ پنتھی لوگ نے نا مینو کہنا پہنتا بار بار سٹیجاں تو، زیادہ تر وتکرا پیدا ہی انہوں نے کیتا، دھیان دینا سات سنگت جی، جد ستگرو اپنی رسنا تو کہہ رہے جن پریم کیو، جن وچ کوئی بھی آ سکتا، استری بھی آ سکتی ہے، بندہ بھی آ سکتا ہے، ہندو بھی آ سکتا، سکھ بھی آ سکتا، مسلمان بھی آ سکتا، عیسائی بھی آ سکتا، کوئی قسائی بھی آ سکتا، سدنے ورگا، جن پریم کیو، کسے نے بھی پرماتما دا اکو ہی اے سادن ہے پریم۔ میں راگ دی گل کر رہا سی، ساری بانی راگاں چ اچاری، راگ دا اصلی ارتھ ہے پریم، راگ دا اصلی ارتھ ہے موہ، پرماتما نال موہ، پرماتما دی بانی نال موہ، پرماتما دے بھگتاں نال ساڈا پریم چاہیدا۔ جے بانی نال پریم کردے ہیں بھگتاں نال پریم نہیں کردے، بانی نال سنے کردے ہیں سادواں نال سنے نہیں کردے، تے پھر بھی اسی ساتھ سنگ جی اپنے اندر دیوار پا رہے ہیں۔ جے او دے پیاریاں نال اسی وتکرا کردے ہیں، او دے نال پیار کردے ہیں، یہ مطلب او دے پتراں نال ساڈی انبن تے پیو نال ساڈی بندی ہے، تے پیاریو جے پیو تے پتر ایک ہون گے تے اپاں جڑے منن والے او دے ہوواں گے، تے اسی آپس وچ سوچاں گے نہیں کدے بھی پیو تے پتر ایکو ہی نے، تے اپاں وچ ایویں رولا پائی جانے۔ میں فریدکوٹ ایک سماگم دے وچ تھوڑے دن پہلے بینتی کیتی سی، لوگ کہندے نے سنتاں نوں ملن دی کی لوڑ ہے، گرو گرنتھ صاحب مہاراج دے چرناں چ رہنا چاہیدا، سنتاں کول بہن دی کی لوڑ ہے، گرو گرنتھ صاحب ساڈا گرو ہے۔ میں کہ گرو گرنتھ صاحب مہاراج نوں کھول کے ویکھ لو، او باڑی کی کہندی، ہم سنتن کی رین پیارے، ہم سنتن کی سرنا، او کیڑے آکاش تو اترن گے کوئی ہے نے یا نہیں ہے گے، ہم سنتن کی رین، سنتن بہو واچک شبد ہے، ایک واچک نہیں ہے، ہم سنتن کی رین پیارے، ہم سنتن کی سرنا، سنت ہماری اوٹ ستانی، سنت ہمارا گہنا، یہ ساڈا گہنا۔ کون کہہ رہا؟ پاتشاہ گرو ارجن دیو مہاراج جی کہہ رہے، میں انہاں دا رینی ہوں، میں انہاں دا داس ہوں۔ گرو ارجن دیو سچے پاتشاہ تے پورن پرشاں دے نال انگ سنگ بیٹھ کے خوشی منا رہے نے، وہ تے کہہ رہے انتر جامی پرکھ بدھاتے شردا من کی پورے، تے نانک داس تے ہے سکھ مانگا موکو کار سنتن کی تورے، او تے شردا دے نال اے منگ رہے نے۔ اس کر کے پیاریو، جتھے اسی گرو صاحباں دی بانی نال پیار کرنا، اوتھے او دے پیاریاں نال وی پیار کرنا، اے بھگت کبیر صاحب جی دی بانی، جنہاں دے اندر پیار، گیان، اتھاس، جنہاں نے کوئی پکھنڈ نہیں منیا، کبیر صاحب کوئی پکھنڈ نہیں منیا، کوئی پکھنڈ نہیں کیتا، کسی پکھنڈ نو اینی جنی تھا نہیں دتی۔ اصل گل یہ ہے کہ گرمکھ پیارے ساڈے اندر پکھنڈ نہیں چاہیے، سب تو وڈی گل، جے سکھ اندر پکھنڈ آ گیا سکھ پکھنڈی، ساد اندر پکھنڈ آ گیا ساد پکھنڈی۔ آ چل دیا نا، تسی پمپلٹ بڑے پڑھتے ہو، چھوٹیاں چھوٹیاں بکاں چھپیاں، پکھنڈی ساد دے تاری ساد وغیرہ وغیرہ بہت کچھ پڑھتے، کئی پرچار چل رہے ہیں، پر انہاں گلاں نوں اے پرچار کرن والے اتنا نہیں سوچ رہے کہ پیاریو جیڑی گرو صاحباں نے سادھواں دی مہما کیتی، او سنسار تے کوئی ایسے پرش ہے یا نہیں؟ ਮੇਰਾ ਖਿਆਲ ਹੈ ਵੇਖਣ ਵਾਲੀ ਅੱਖ ਨਾ ਹੋਵੇ ਤੇ ਬੰਦਾ ਕਹਿੰਦਾ ਜਿਵੇਂ ਉੱਲੂ ਆਂਦਾ ਨਾ ਸੂਰਜ ਚੜਿਆ ਹੀ ਨਹੀਂ। ਉੱਲੂ ਨੂੰ ਕੀ ਪਤਾ ਦਿਨ ਚੜਿਆ ਕਿ ਨਹੀਂ ਚੜਿਆ, ਕਿਉਂਕਿ ਉੱਲੂ ਨੂੰ ਦਿਨ ਚੜਿਆ ਤੇ ਹਨੇਰਾ ਜਿਹਾ ਹੋ ਜਾਂਦਾ ਤੇ ਹਨੇਰਾ ਉਹਨੂੰ ਚੰਗਾ ਲੱਗਦਾ। ਰਾਤ ਹਨੇਰਾ ਹੁੰਦਾ, ਹਨੇਰਾ ਉਹਨੂੰ ਚੰਗਾ ਲੱਗਦਾ, ਉੱਲੂ ਨੂੰ ਦਿਨ ਚੰਗਾ ਨਹੀਂ ਲੱਗਦਾ। ਜਦੋਂ ਦਿਨ ਚੜਦਾ ਤੇ ਉੱਲੂ ਵਿਚਾਰਾ ਐ ਕਰਕੇ ਲੱਤਾਂ ਜਿਹੀਆਂ ਇਕੱਠੀਆਂ ਕਰਕੇ ਤੇ ਬੈਠਾ ਹੁੰਦਾ, ਉਦੋਂ ਉੱਡਦਾ ਉੱਡਦਾ ਹੀ ਨਹੀਂ, ਕਿਉਂਕਿ ਦਿਨ ਉਹਨੂੰ ਦੀਦਾ ਹੀ ਕੁਛ ਨਹੀਂ। ਮੈਂ ਤੇ ਆਂਦਾ ਵੀ ਜਿਹੜਾ ਗੁਰਬਾਣੀ ਦਾ ਗਿਆਨ ਪ੍ਰਕਾਸ਼ ਹੈ ਜਿਹਦੇ ਵਿੱਚ ਲੋਕਾਂ ਨੂੰ ਅੰਧੇਰਾ ਹੋ ਜਾਏ ਤੇ ਫਿਰ ਸਾਧ ਸੰਗਤ ਜੀ ਪ੍ਰਕਾਸ਼ ਕਿੱਥੋਂ ਲੈਣਗੇ। ਜੇ ਪ੍ਰਕਾਸ਼ ਹੀ ਹਨੇਰਾ ਦਿਸਦਾ ਤੇ ਉਲਟ ਰੀਤੀ ਹੋ ਗਈ। ਗੁਰਬਾਣੀ ਦਾ ਗਿਆਨ ਪ੍ਰਕਾਸ਼ ਹੈ। ਗੁਰੂ ਮਹਾਰਾਜ ਜੀ ਕਹਿੰਦੇ ਅਗਿਆਨ ਅੰਧੇਰੇ ਸੂਜਸ ਨਾਹੀ ਬਹੁੜ ਬਹੁੜ ਪਰਮਾਤਾ। ਅਗਿਆਨ ਹਨੇਰਾ ਵਾ ਜਿਹਦੇ ਵਿੱਚ ਕੁਛ ਨਹੀਂ ਸੁਝਦਾ, ਗਿਆਨ ਪ੍ਰਕਾਸ਼ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕੋਈ ਪਖੰਡ ਨੂੰ ਥਾਂ ਨਹੀਂ ਦਿੱਤੀ, ਕਿਤੇ ਵੀ ਪਖੰਡੀਆਂ ਨੂੰ ਕੋਈ ਥਾਂ ਨਹੀਂ ਦਿੱਤੀ। ਉਹਨਾਂ ਨੇ ਕਿਹਾ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਤ ਕਾਹੇ ਨਹੀਂ ਆਇਆ। ਤੁਮਕਤ ਬ੍ਰਾਹਮਣ ਹਮਕਤ ਸੂਦ, ਹਮਕਤ ਲੋਹੂ ਤੁਮਕਤ ਦੂਧ। ਤੂੰ ਦੱਸ ਜਿਹੜੇ ਮਾਤਾ ਦੇ ਪੇਟੋਂ ਤੂੰ ਜੰਮਿਆ ਮੈਂ ਵੀ ਉੱਥੋਂ ਜੰਮਿਆ, ਤੂੰ ਬ੍ਰਾਹਮਣ ਕਿੱਧਰ ਦਾ ਮੈਂ ਜੁਲਾਇਆ ਕਿੱਧਰ ਦਾ। ਤੂੰ ਕਹਿੰਦਾ ਜੁਲਾਏ ਦੀ ਪਰਛਾਈ ਨਹੀਂ ਪੈਣੀ ਚਾਹੀਦੀ, ਤੂੰ ਬ੍ਰਾਹਮਣ ਹੈਗਾ, ਮੈਂ ਮੰਨਦਾ ਤੂੰ ਬ੍ਰਾਹਮਣ, ਤੇਰੇ ਖੂਨ ਤੇਰੀਆਂ ਨਾੜਾਂ ਦੇ ਵਿੱਚ ਮੈਂ ਚੀਰ ਕੇ ਵੇਖ ਦੁੱਧ ਨਿਕਲਦਾ ਕਦੇ, ਤੇਰੀਆਂ ਨਾੜਾਂ ਚ ਵੀ ਖੂਨ ਗਰਦਿਸ਼ ਕਰਦਾ, ਮੇਰੀਆਂ ਨਾੜਾਂ ਚ ਵੀ ਖੂਨ ਗਰਦਿਸ਼ ਕਰਦਾ। ਤੂੰ ਵੀ ਸਾਸ ਲੈਣਾ ਮੈਂ ਵੀ ਸਾਸ ਲੈਣਾ, ਤੂੰ ਵੀ ਰੋਟੀ ਖਾਣਾ ਮੈਂ ਵੀ ਰੋਟੀ ਖਾਣਾ, ਤੇਰਾ ਵੀ ਭੋਜਨ ਖਾਣ ਨਾਲ ਆਧਾਰ ਹੋ ਜਾਂਦਾ, ਮੇਰਾ ਵੀ ਆਧਾਰ ਹੋ ਜਾਂਦਾ। ਤੇ ਦੱਸ ਤੂੰ ਕਹਿੰਦਾ ਮੈਂ ਬੜਾ ਉੱਚਾ, ਇਹ ਜੁਲਾਇਆ ਬੜਾ ਨੀਵਾਂ, ਬੇ ਸਮਝਾਏ ਦੱਸ ਵੀ ਤੂੰ ਕਿਸੇ ਹੋਰ ਰਸਤੇ ਆਇਆ। ਦੇਖੋ ਸਪਸ਼ਟ ਗੱਲ ਹੈ, ਕੋਈ ਪਖੰਡ ਨਹੀਂ, ਕੋਈ ਵਹਿਮ ਨਹੀਂ ਗੁਰਬਾਣੀ ਵਿੱਚ, ਇੰਨੀ ਜਿੰਨੀ ਥਾਂ ਨਹੀਂ ਦਿੱਤੀ ਵਹਿਮ ਨੂੰ। ਕਬੀਰ ਸਾਹਿਬ ਆਂਦੇ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਜੇ ਤੂੰ ਬ੍ਰਾਹਮਣੀ ਨੇ ਜਾਇਆ ਤੈਨੂੰ ਜਨਮਿਆ, ਤੋ ਆਨ ਬਾਟ ਕਾਹੇ ਨਹੀਂ ਆਇਆ, ਬਾਟ ਮੈਨੇ ਹੁੰਦਾ ਰਸਤਾ, ਕਿਸੇ ਹੋਰ ਰਸਤੇ ਕਿਉਂ ਨਹੀਂ ਆ ਗਿਆ। ਸਪਸ਼ਟ ਗੱਲ, ਹਮਕਤ ਤੁਮਕਤ ਬ੍ਰਾਹਮਣ ਹਮਕਤ ਸੂਦ, ਤੂੰ ਕਿੱਧਰ ਦਾ ਬ੍ਰਾਹਮਣ ਤੇ ਮੈਨੂੰ ਕਿੱਧਰ ਦਾ ਜੁਲਾਇਆ ਕਹਿ ਰਿਹਾ, ਤੂੰ ਵੀ ਬੰਦਾ ਮੈਂ ਵੀ ਬੰਦਾ। ਤੇ ਬੰਦੇ ਦਾ ਕੰਮ ਕੀ ਹੈ, ਬੰਦੇ ਸੇ ਜੇ ਪਵੇ ਵਿੱਚ ਬੰਦੀ, ਬੰਦੇ ਉਹਨੇ ਜਿਹੜੇ ਬੰਦਗੀ ਕਰਦੇ ਨੇ, ਤੇ ਬੰਦੇ ਗੰਦੇ ਨੇ, ਬੰਦੇ ਪਸ਼ੂ ਨੇ, ਗੁੱਸਾ ਨਾ ਮਨਾਇਓ। ਜਿਹੜੇ ਬੰਦੇ ਬੰਦਗੀ ਨਹੀਂ ਕਰਦੇ, ਜਿਹੜੇ ਬੰਦੇ ਬੰਦਗੀ ਤੋਂ ਹੀਣੇ ਨੇ, ਆਓ ਗੁਰੂ ਅਰਜਨ ਸਾਹਿਬ ਪਾਤਸ਼ਾਹ ਕੀ ਕਹਿੰਦੇ ਨੇ, ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਗੰਤ ਜਨਮ ਪ੍ਰਸ਼ਨ ਹੈ। ਉਹਨਾਂ ਦਾ ਜਨਮ ਪ੍ਰਸ਼ਚਿਆ ਗਿਆ ਜਿਹੜੇ ਗੁਰ ਸ਼ਬਦ ਤੋਂ ਵੀ ਹੋਣੇ ਨੇ। ਤਾਂਹੀਓ ਕਹਿੰਦੇ ਨਿਗੁਰੇ ਕਾਹੇ ਨਾਉ ਬੁਰਾ, ਕਿਉਂ ਬੁਰਾ, ਨਿਗੁਰੇ ਬੰਦੇ ਦੇ ਮੱਥੇ ਲੱਗਣਾ ਵੀ ਬੁਰਾ ਵਾ। ਨਿਗੁਰਾ ਬੰਦਾ ਜਿੱਥੇ ਬਹਿੰਦਾ ਧਰਤੀ ਜਲਦੀ ਆ, ਨਿਗੁਰਾ ਪੁਰਸ਼ ਕਦੇ ਨਹੀਂ ਚਾਹੀਦਾ। ਤੇ ਇਹ ਵੀ ਗੱਲ ਯਾਦ ਰੱਖ ਲਿਓ, ਕਾਚੇ ਗੁਰ ਤੇ ਮੁਕਤ ਨਾ ਹੋਆ, ਕੱਚੇ ਗੁਰੂ ਤੋਂ ਮੁਕਤੇ ਵੀ ਕਦੇ ਨਹੀਂ ਜਿਉਣੀ, ਮਤਾ ਬਣਾਈ ਚੱਲੇ ਜਿੰਨੇ ਮਰਜ਼ੀ ਗੁਰੂ। ਇਸ ਕਰਕੇ ਪੂਰਨ ਗੁਰੂ ਕੌਣ, ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉ, ਤਿਸਕੇ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਜਿਹੜਾ ਸਤ ਸਰੂਪ ਹੋ ਚੁੱਕਾ, ਇਸ ਕਰਕੇ ਪਿਆਰਿਓ ਬੜੇ ਬੜੇ ਸਤ ਪੁਰਸ਼ ਇਸ ਕਲਯੁਗ ਵਿੱਚ ਆਏ, ਪਹਿਲੇ ਯੁਗਾਂ ਵਿੱਚ ਆਏ, ਗਾਂ ਨੂੰ ਆਉਂਦੇ ਰਹਿਣਗੇ। ਇਹ ਪਰਮਾਤਮਾ ਆਪਣੇ ਆਪ ਐਸੇ ਪੁਰਸ਼ਾਂ ਨੂੰ ਧਰਤੀ ਤੇ ਭੇਜ ਕੇ ਸਾਡੇ ਭਰਮਾਂ ਦੇ ਪਰਦੇ ਖੋਲ੍ਹ ਦਿੰਦਾ। ਕਬੀਰ ਸਾਹਿਬ ਵੀ ਆਏ ਉਸ ਮਾਲਕ ਦੀ ਖੁਸ਼ੀ ਦੇ ਨਾਲ ਹੀ ਸੰਸਾਰ ਤੇ ਆਏ, ਤੇ ਪਿਆਰਿਓ ਕਬੀਰ ਸਾਹਿਬ ਨੇ ਸਾਰੇ ਭਰਮ ਦੇ ਜਾਲ ਲਾ ਦਿੱਤੇ। ਆਓ ਹੁਣ ਕਬੀਰ ਸਾਹਿਬ ਅੱਗੇ ਆਪਣੇ ਸ਼ਬਦ ਵਿੱਚ ਗਿਆਨ ਕੀ ਕਰ ਰਹੇ ਨੇ। ਕਬੀਰ ਸਾਹਿਬ ਕਹਿ ਰਹੇ ਨੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਇਹ ਹੈ ਮੰਗਲਾਚਰਨ। ਆਪਾਂ ਕਈ ਵਾਰੀ ਪਤਾ ਕੀ ਕਰਦੇ, ਜਦੋਂ ਨੀਂਹ ਰੱਖਣੀ ਹੋਵੇ ਨਾ ਮਕਾਨ ਦੀ, ਤੇ ਅੱਜ ਜਿਵੇਂ ਹੁਣ ਵੀ ਅਸੀਂ ਆਏ ਅੰਦਰ ਤੇ ਬੀਬੀ ਨੇ ਅਗਲੇ ਬੰਨੇ ਕੌਲੀ ਚ ਤੇਲ ਪਾ ਕੇ ਤੇ ਸਗਨ ਕੀਤਾ, ਸਗਨ ਹੈ। ਇਸੇ ਪ੍ਰਕਾਰ ਜਦ ਨੀਂਹ ਰੱਖਦੇ ਹਾਂ ਅਸੀਂ ਗੁੜ ਦੀ ਢੇਲੀ ਰੱਖਦੇ ਹਾਂ, ਉੱਥੇ ਲੱਡੂ ਪਤਾਸਾ ਰੱਖ ਦਿੰਦੇ ਹਾਂ, ਨਾਲ ਥੋੜਾ ਜਿਹਾ ਤੇਲ ਪਾ ਦਿੰਦੇ, ਕਿਸੇ ਇੱਟ ਨੂੰ ਮੌਲੀ ਬੰਨ ਦਿੰਦੇ, ਫਿਰ ਰੱਖ ਦਿੰਦੇ, ਸਗਨ ਹੋ ਗਿਆ, ਜਕਾਰਾ ਛੱਡ ਦਿੰਦੇ, ਪ੍ਰਸ਼ਾਦ ਵਰਤਾ ਦਿੰਦੇ। ਹੁਣ ਜਦੋਂ ਸ਼ਬਦ ਦੀ ਸ਼ੁਰੂਆਤ ਕੀਤੀ ਜਾਂਦੀ ਉਦੋਂ ਸਗਨ ਕੀ ਕੀਤਾ ਜਾਏ? ਉਦੋਂ ਵੀ ਤਾਂ ਕੋਈ ਸਗਨ ਚਾਹੀਦਾ। ਜਦੋਂ ਕਿਸੇ ਪਿਆਰੇ ਨੇ ਸ਼ਬਦ ਦੀ ਆਰੰਭਤਾ ਕਰਨੀ ਉਦੋਂ ਵੀ ਤਾਂ ਕੋਈ ਸਗਨ ਚਾਹੀਦਾ, ਉਦੋਂ ਵੀ ਤਾਂ ਕੋਈ ਤੇਲ ਪਾਉਣਾ ਚਾਹੀਦਾ। ਕਿਹੜਾ ਪਾਇਆ ਤੇਲ? ਨਾਮ ਤੇਰੋ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੇ ਕੀ ਜੋਤ ਜਗਾਈ। ਨਾਮ ਦਾ ਹੀ ਤੇਲ ਤੇ ਨਾਮ ਦਾ ਹੀ ਦੀਵਾ ਤੇ ਨਾਮ ਦੀ ਜੋਤ ਪਾ ਕੇ ਸਤਿਗੁਰਾਂ ਨੇ ਇਹ ਸਰੋਪਾ ਦੇ ਦਿੱਤਾ। ਇੱਕ ਓਅੰਕਾਰ, ਇੱਕ ਕਬੀਰ ਸਾਹਿਬ ਦਾ ਨਹੀਂ ਗਾ, ਧਿਆਨ ਦੇਣਾ। ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਮੰਗਲਾਚਰਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਬੀਰ ਸਾਹਿਬ ਨੂੰ ਸਰੋਪਾ ਦੇ ਰਹੇ ਨੇ, ਜਿਵੇਂ ਅੱਜ ਵੀ ਸਟੇਜਾਂ ਦੇ ਉੱਤੇ ਅਸੀਂ ਸਤਿਕਾਰਯੋਗ ਜਿਹੜੇ ਗੁਰਸਿੱਖ ਹੁੰਦੇ ਨੇ ਉਹਨਾਂ ਨੂੰ ਫਿਰ ਕਹਿੰਦੇ ਹਾਂ ਇਹ ਗੁਰੂ ਘਰ ਦੀ ਬਖਸ਼ਿਸ਼, ਇਹ ਗੁਰੂ ਘਰੋਂ ਤੁਹਾਨੂੰ ਸਰੋਪਾ ਦਿੱਤਾ ਜਾਂਦਾ। ਤੇ ਗੁਰੂ ਨਾਨਕ ਸਾਹਿਬ ਕਬੀਰ ਸਾਹਿਬ ਨੂੰ ਨਵਾਜਿਆ ਤੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਇਹ ਸਰੋਪਾ ਵਾ। ਇਹ ਮੰਗਲਾਚਰਨ ਇਹ ਖੁਸ਼ੀ ਦਾ ਗੀਤ ਆ। ਇਹਦਾ ਅਰਥ ਕੀ ਹੈ? ਇੱਕ ਨਿਰਾਕਾਰ ਪਰਮਾਤਮਾ ਦਾ ਨਾਮ ਓਂਕਾਰ, ਸਾਕਾਰ ਪਰਮਾਤਮਾ ਦਾ ਨਾਮ। ਨਿਰਗੁਣ ਤੇ ਸਰਗੁਣ ਦੋ ਰੂਪਾਂ ਚ ਪਰਮੇਸ਼ਵਰ ਨੂੰ ਯਾਦ ਕਰਦੇ ਹਾਂ। ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੀ ਕਿਰਪਾ ਹੋ ਜਾਏ ਤਾਂ ਸਾਨੂੰ ਇਸ ਮਹਾਮੰਤਰ ਦੇ ਅੰਦਰ ਲੀਨਤਾ ਹੋ ਜਾਂਦੀ। ਅੱਗੇ ਸ਼ਬਦ ਸਤਿਗੁਰੂ ਜੀ ਕਬੀਰ ਸਾਹਿਬ ਦੀ ਰਸਨਾ ਤੋਂ ਬੋਲ ਰਹੇ ਨੇ। ਅਵਤਰ ਆਏ ਕਹਾ ਤੁਮ ਕਿੰਨਾ, ਉਸ ਤਰ੍ਹਾਂ ਅਵਤਾਰ ਤੇ ਅਵਤਾਰੀ ਪੁਰਸ਼ਾਂ ਦਾ ਹੀ ਮੰਨਿਆ ਜਾਂਦਾ, ਬੰਦੇ ਦਾ ਤੇ ਜਨਮ ਮੰਨਿਆ ਜਾਂਦਾ। ਗੁਰੂ ਨਾਨਕ ਸਾਹਿਬ ਨੂੰ ਕਦੇ ਵੀ ਨਹੀਂ ਆਖਣਾ ਚਾਹੀਦਾ ਵੀ ਫਲਾਣੀ ਤਰੀਕ ਨੂੰ ਜੰਮੇ ਨਾ, ਇਹ ਤੁਸੀਂ ਸਾਰੇ ਧਿਆਨ ਰੱਖੋ, ਆਪਣੇ ਨੋਟਿਸ ਵਿੱਚ ਲਿਆਓ। ਗੁਰੂ ਨਾਨਕ ਸਾਹਿਬ ਨੂੰ ਆਪਣੀ ਜ਼ਬਾਨ ਤੋਂ ਕਦੇ ਨਹੀਂ ਕਹਿਣਾ ਵੀ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਹੈ, ਨਹੀਂ। ਇਹ ਜ਼ਬਾਨ ਸੜ ਜਾਏ ਬਾਣੀ ਦਾ ਬਚਨ, ਸੋ ਮੁਖ ਜਲੈ ਜੋ ਕਹੇ ਠਾਕੁਰ ਜੋਨੀ, ਉਹ ਮੂੰਹ ਸੜੇ ਜਿਹੜਾ ਕਵੇ ਕਿ ਮੇਰਾ ਪਰਮੇਸ਼ਰ ਜੂਨ ਚ ਆਇਆ। ਜਨਮਿਆ ਨਹੀਂ, ਉਹ ਅਵਤਰਤ ਹੋਇਆ। ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਪੁਰਬ ਆ ਹੁਣ ਜਿਹੜਾ ਆ ਰਿਹਾ। ਜਨਮ ਪੁਰਬ ਨਹੀਂ ਕਹੀਦਾ, ਜਨਮ ਦਿਨ ਨਹੀਂ ਕਹੀਦਾ। ਅਵਤਾਰੀ ਪੁਰਸ਼ ਜਿਹੜੇ ਹੁੰਦੇ ਨੇ ਸੰਸਾਰ ਤੇ ਅਵਤਰਤ ਹੁੰਦੇ ਨੇ। ਜਿਹੜਾ ਜਨਮ ਹੁੰਦਾ ਇਹ ਸਾਡੇ ਕਰਮਾਂ ਦਾ ਫਲ ਹੁੰਦਾ, ਜਿੱਥੇ ਜਨਮ ਹੁੰਦਾ ਉੱਥੇ ਮਰਨ ਵੀ ਹੋਵੇ। ਬਾਣੀ ਦਾ ਬਚਨ, ਜਨਮੰਤ ਮਰਣੰ ਹਰਖੰ ਤਾਂ ਸ਼ੋਗੰ, ਭੋਗੰ ਤਾਂ ਰੋਗੰ, ਉੱਚੰ ਤਾਂ ਨੀਚੰ, ਨਾਨਾ ਸਮੂਚੰ। ਇਹ ਗੁਰੂ ਸਾਹਿਬਾਂ ਦੀ ਬਾਣੀ ਦੇ ਬਚਨ। ਜਿੱਥੇ ਜਨਮ ਆ ਉੱਥੇ ਮਰਨ ਹੈ, ਜਿੱਥੇ ਭੋਗ ਆ ਉੱਥੇ ਰੋਗ ਹੈ, ਜਿੱਥੇ ਹਰਖ ਉੱਥੇ ਸ਼ੋਕ ਹੋਏਗਾ, ਹੋਏਗਾ ਅਵਸ਼ ਹੋਏਗਾ। ਤੇ ਗੁਰੂ ਨਾਨਕ ਸਾਹਿਬ ਨੂੰ ਕੋਈ ਹਰਖ ਨਹੀਂ, ਕੋਈ ਸ਼ੋਕ ਨਹੀਂ, ਕੋਈ ਰੋਗ ਨਹੀਂ, ਕਿਉਂਕਿ ਕੋਈ ਭੋਗ ਨਹੀਂ। ਗੁਰੂ ਨਾਨਕ ਸਾਹਿਬ ਨੂੰ ਕੋਈ ਭੋਗ ਨਹੀਂ, ਕੋਈ ਭੋਗ ਨਹੀਂ ਭੋਗਦੇ। ਜੇ ਮੈਂ ਬਚਨ ਵੀ ਕਰਦੇ ਹਾਂ, ਗੁਰੂ ਨਾਨਕ ਸਾਹਿਬ 2-3 ਵਾਰ ਸਾਰੀ ਆਪਣੀ ਉਮਰ ਵਿੱਚ ਭੋਜਨ ਛਕਿਆ, ਨਹੀਂ ਤੇ ਪਾਉਣ ਤੇ ਸਵਾਰ ਲਏ। ਤਾਂ ਹੀ ਉਹ ਮਰਦਾਨਾ ਆਉਂਦਾ ਸੀ, ਬਾਬਾ ਤੂੰ ਤੇ ਪਾਉਣ ਦਾ ਆਹਾਰੀ, ਮੈਨੂੰ ਭੁੱਖ ਦੀ ਬਿਮਾਰੀ, ਬਾਬਾ ਤੂੰ ਤੇ ਪਾਉਣ ਦਾ ਆਹਾਰੀ, ਤੂੰ ਆਨਾ ਚੱਲ ਮਰਦਾਨੇ, ਅੱਖਾਂ ਮੀਟ, ਅੱਖਾਂ ਮੀਟ ਦਾ ਤੇਰਾ ਪਤਾ ਨੀ ਲੱਗਦਾ, ਜਹਾਜ਼ ਕਿੱਥੇ ਜਾ ਲਾਉਣਾ। ਮੈਂ ਆਨਾ ਵੀ ਤੂੰ ਜਹਾਜ਼ ਚ ਤੇਲ ਕਿੱਥੋਂ ਪਾਉਣਾ, ਤੂੰ ਛਕਦਾ ਕੀ ਹੈ, ਤੇਰਾ ਪਤਾ ਹੀ ਨੀ ਲੱਗਦਾ। ਮੈਨੂੰ ਭੁੱਖ ਦੀ ਬਿਮਾਰੀ, ਮੇਰੇ ਅੰਦਰ ਚੂਹੇ ਨੱਚਦੇ, ਮੈਂ ਆਨਾ ਮੈਨੂੰ ਕਿਤੇ ਪ੍ਰਸ਼ਾਦਾ ਛਕਾ, ਕਦੇ ਮੈਂ ਕੌਡੇ ਕੋਲ ਜਾ ਫਸਦਾ, ਕਦੇ ਮੈਂ ਕਿਸੇ ਕੋਲ ਜਾ ਫਸਦਾ, ਕਦੇ ਵਲੀ ਕੰਧਾਰੀ ਕੋਲ ਪਾਣੀ ਪੀਣ ਲਈ ਜਾ ਫਸਦਾ, ਕਿਉਂਕਿ ਮੈਨੂੰ ਭੁੱਖ ਤੇ ਪਿਆਸ ਦੀ ਬਿਮਾਰੀ ਤੇਰਾ ਪਤਾ ਹੀ ਨੀ ਲੱਗਦਾ। ਜਿਉਂ ਅੱਖਾਂ ਮੀਟਦਾ ਮੁੜ ਕੇ ਖੋਲਦਾ ਹੀ ਨਹੀਂ, ਤੂੰ ਪਤਾ ਨੀ ਤੇਲ ਕਿੱਥੋਂ ਪਾਉਣਾ। ਤੇ ਗੁਰੂ ਮਹਾਰਾਜ ਕਿੰਨਾ ਕੁ ਭੋਗ ਭੋਗਿਆ ਭਲਾ ਪਾਉਣ ਦੇ ਆਹਾਰ, ਕਿਉਂਕਿ ਮੈਂ ਇੱਕ ਬਚਨ ਕਰਦੇ ਹਾਂ, ਅੰਨ ਖਾਣ ਨਾਲ ਬਹੁਤਾ ਕੰਮ ਪੈਦਾ ਹੁੰਦਾ। ਇਹ ਵੀ ਵਚਨ ਜ਼ਰੂਰੀ ਆਪਣੇ ਹਿਰਦੇ ਚ ਵਸਾਇਓ। ਜਿਤਨਾ ਜ਼ਿਆਦਾ ਅਸੀਂ ਦਿਨ ਵਿੱਚ ਭੋਜਨ ਜ਼ਿਆਦਾ ਛਕਾਂਗੇ, ਜ਼ਿਆਦੀ ਵਾਰ ਛਕਾਂਗੇ, ਇਹਦੇ ਨਾਲ ਕੰਮ ਪੈਦਾ ਹੁੰਦਾ। ਮੈਂ ਅਸਲੀਅਤ ਵਿੱਚ ਕਹਿ ਰਿਹਾ। ਤਾਂ ਹੀ ਉਹ ਸਤਿਗੁਰਾਂ ਕਿਹਾ ਅਲਪ ਆਹਾਰ ਸੁਲਪਸੀ ਨਿਦਰਾ, ਥੋੜਾ ਖਾਓ ਤੇ ਥੋੜਾ ਸੌਂਓ। ਸੋ ਪਿਆਰਿਓ, ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਇੱਕ ਜੌਂ ਖਾਇਆ ਕਰਦੇ ਸੀ। ਇੱਕ ਜੌਂ ਖਾਣਾ, ਇੱਕ ਗਲਾਸ ਪਾਣੀ ਦਾ ਪੀਣਾ, ਸਮਾਧੀ ਲਾ ਕੇ ਬੈਠੇ ਰਹੇ। ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ। ਸੱਚੇ ਪਾਤਸ਼ਾਹ ਇੱਕ ਜੌਂ ਖਾ ਕੇ ਸਾਰਾ ਦਿਨ ਤੂੰ ਬੈਠਾ ਰਹਿੰਦਾ। ਜਿਹੜਾ ਪ੍ਰਸ਼ਾਦਾ ਫੁੱਲਿਆ ਹੁੰਦਾ ਨਾ ਤੇ ਉਹਦਾ ਪਤਲਾ ਪਾਸਾ ਜਿਹੜਾ ਉਹ ਕਈ ਵਾਰੀ ਅੱਧਾ ਛਕ ਲੈਣਾ, ਗਲਾਸ ਪਾਣੀ ਦਾ ਪੀ ਲੈਣਾ, ਕਿੱਲੀ ਨਾਲ ਕੇਸ ਮੰਨ ਲੈਣੀ, ਸਾਰੀ ਸਾਰੀ ਰਾਤ ਸਿਮਰਨ ਕਰੀ ਜਾਣਾ। ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ, ਤੈਨੂੰ ਹੀ ਬਾਣ ਆਉਂਦੀ, ਤੇਰੀ ਉਪਮਾ ਕਿਸੇ ਹੋਰ ਨੂੰ ਨਹੀਂ ਦਿੱਤੀ ਜਾ ਸਕਦੀ, ਤੇਰੇ ਵਰਗਾ ਤੂੰ ਹੀ। ਇਸ ਕਰਕੇ ਪਿਆਰਿਓ, ਜਿਤਨਾ ਜ਼ਿਆਦਾ ਭੋਗ ਹੋਵੇਗਾ ਉਤਨਾ ਜ਼ਿਆਦਾ ਰੋਗ ਹੋਵੇਗਾ। ਇਸ ਕਰਕੇ ਭਗਤਾਂ ਦੇ ਜੀਵਨ ਵਿੱਚ ਅੱਤ ਦਾ ਭੋਗ ਨਹੀਂ ਹੋਇਆ, ਇਸ ਕਰਕੇ ਉਹਨਾਂ ਨੂੰ ਰੋਗ ਨਹੀਂ ਹੋਇਆ। ਸੋ ਭਗਤ ਕਬੀਰ ਸਾਹਿਬ ਜੀ ਜਿਹੜੇ ਕਹਿ ਰਹੇ ਨੇ ਆਪਣੀ ਰਸਨਾ ਤੋਂ, ਅਵਤਰ ਅਵਤਾਰ ਤੇ ਨਹੀਂ, ਪਰ ਇੱਥੇ ਇੱਕ ਪੰਗਤੀ ਨੂੰ ਬਣਾਉਣ ਦੇ ਕਾਰਨ ਕਿਹਾ ਜਾ ਰਿਹਾ ਅਵਤਰ। ਹੇ ਬੰਦਿਆ, ਤੂੰ ਸੰਸਾਰ ਤੇ ਆਇਆ, ਅਵਤਰ ਆਏ ਕਹਾ ਤੂੰ ਕੀਨਾ, ਤੂੰ ਆ ਕੇ ਕੀ ਕੀਤਾ। ਕਿਉਂਕਿ ਕਈ ਵਾਰ ਪਿਓ ਪੁੱਛਦਾ, ਪੁੱਤ ਮੈਂ ਸਵੇਰ ਦਾ ਬਾਹਰ ਗਿਆ ਸੀ, ਤੂੰ ਮਗਰੋਂ ਕੀ ਕੀਤਾ, ਪੁੱਛਦਾ ਨਾ ਪਿਓ, ਕਿਉਂਕਿ ਜ਼ਿੰਮੇਵਾਰੀ ਜੋ ਹੀ ਕਰਦੀ। ਪਤਨੀ ਨੂੰ ਵੀ ਕਈ ਵਾਰੀ ਪਤੀ ਪੁੱਛਦਾ, ਮੈਂ ਗਿਆ ਸੀ, ਤੂੰ ਪਿੱਛੋਂ ਕੀ ਕਰਦੀ ਰਹੀ, ਕੋਈ ਕੰਮ ਕੀਤਾ, ਕੋਈ ਧੰਦਾ ਕੀਤਾ। ਕਬੀਰ ਸਾਹਿਬ ਕਹਿੰਦੇ ਨੇ, ਮੈਂ ਤੈਨੂੰ ਪੁੱਛਣਾ ਚਾਹੁੰਦਾ ਬੰਦਿਆ, ਅਵਤਰ ਆਏ ਕਹਾ ਤੁਮ ਕੀਨਾ, ਤੂੰ ਆਇਆ ਸੰਸਾਰ ਤੇ ਦੱਸ ਕੀ ਕੀਤਾ ਜੀ। ਜੇ ਸਾਨੂੰ ਮਹਾਰਾਜ ਨਾ ਪੁੱਛਣ, ਸੰਤ ਨਾ ਪੁੱਛਣ, ਭਗਤ ਨਾ ਪੁੱਛਣ, ਤੇ ਪੁੱਛੂ ਕੌਣ, ਕਰਿਆਨੇ ਦੀ ਦੁਕਾਨ ਵਾਲਾ ਕਿ ਹਲਵਾਈ ਪੁੱਛੂਗਾ ਕਿ ਗੁਆਂਢੀ ਪੁੱਛੂਗਾ। ਪੁੱਛਦੇ ਨੇ ਪੂਰਨ ਪੁਰਸ਼, ਪੁੱਛਦੇ ਨੇ ਪਰਪਕਾਰੀ ਪੁਰਸ਼, ਤੂੰ ਕੀ ਕੀਤਾ, ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਜਿਹਨੇ ਤੇਰੀ ਰਚਨਾ ਕੀਤੀ ਹੈ, ਮਨਾ ਉਹਨੂੰ ਮਨ ਵਿੱਚ ਵਸਾਇਆ ਹੀ ਕਿ ਨਹੀਂ ਵਸਾਇਆ, ਜੇ ਨਹੀਂ ਵਸਾਇਆ ਤੇ ਨਫਿੱਟ, ਨਿਗਲੈਕਟ, ਗਲਤ, ਮਿਲ, ਜ਼ੀਰੋ, ਫੇਲ। ਕਬੀਰ ਸਾਹਿਬ ਪੁੱਛ ਰਹੇ ਨੇ, ਅਵਤਰ ਆਏ ਕਹਾਂ ਤੁਮ ਕੀਨਾ, ਰਾਮ ਕੋ ਨਾਮ ਨ ਕਬਹੂ ਲੀਨਾ, ਆਇਆ ਤੂੰ ਜਨਮ ਲਿਆ ਬੰਦਿਆ, ਤੂੰ ਕੀਤਾ ਕੀ ਹੈ, ਪਰਮਾਤਮਾ ਦਾ ਨਾਮ ਲਿਆ ਹੀ। ਤੇ ਕਹਿੰਦੇ ਰਾਮ ਕਾ ਨਾਮ ਨ ਕਬਹੂ ਲੀਨਾ, ਤੂੰ ਮਹਾਰਾਜ ਦੀ ਬੰਦਗੀ ਬਿਲਕੁਲ ਨਹੀਂ ਕੀਤੀ, ਪਰਮੇਸ਼ਵਰ ਦਾ ਸਿਮਰਨ ਬਿਲਕੁਲ ਨਹੀਂ ਕੀਤਾ, ਤੇਰੇ ਮਨੁੱਖ ਜਨਮ ਲੈਣ ਦਾ ਫਾਇਦਾ ਕੀ ਹੈ। ਦੇਖੋ ਭਗਤਾਂ ਦੀ ਬਾਣੀ ਕੀ ਕਹਿੰਦੀ, ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਦਾ ਕੀ ਅਰਥ ਹੈ ਭਲਾ, ਬਾਂਝ ਰਹੇ ਦਾ ਕੀ ਅਰਥ ਹੈ, ਬਾਂਝ ਰਹੇ ਦਾ ਅਰਥ ਹੈ ਵੀ ਨਾ ਹੀ ਜੰਮਦੀ ਤੇ ਚੰਗੀ, ਵਾਂਝੀ ਰਹਿ ਜਾਂਦੀ ਤੇ ਚੰਗੀ ਸੀ। ਜੇ ਤੂੰ ਜੰਮਿਆ ਹੀ ਹੈ, ਜਾਂ ਭਗਤ ਬਣਾਉਂਦੀ ਜਾਂ ਸੂਰਮਾ ਬਣਾਉਂਦੀ ਤਾਂ ਜਾਨਦਾਨੀ ਬਣਾਉਂਦੀ, ਬਾਕੀ ਚੌਥਾ ਤੇ ਜੰਮਣਾ ਹੀ ਨਹੀਂ ਸੀ ਤੂੰ। ਬੀਬੀਓ ਧਿਆਨ ਕਰੋ, ਗੁਰੂ ਸਾਹਿਬਾਂ ਦੀ ਬਾਣੀ ਕਹਿੰਦੀ ਤੁਹਾਡੇ ਪੁੱਤਰ ਪੈਦਾ ਹੋਣ, ਜਾਂ ਉਹਨਾਂ ਨੂੰ ਭਗਤ ਬਣਾਓ, ਜਾਂ ਉਹਨਾਂ ਨੂੰ ਸੂਰਮੇ ਬਣਾਓ, ਜਾਂ ਉਹਨਾਂ ਨੂੰ ਦਾਨੀ ਬਣਾਓ, ਬਾਕੀ ਚੌਥਾ ਤੇ ਬੰਦਾ ਪੈਦਾ ਹੀ ਨਾ ਹੋ। ਬਾਣੀ ਕਹਿ ਰਹੀ ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਕਿਉਂ ਆਪਣੇ ਨੂਰ ਨੂੰ ਗਵਾਉਣਾ ਮਾਂ, ਜੇ ਤੂੰ ਪੁੱਤ ਪੈਦਾ ਕਰਦੀ ਹੈ ਤੈਨੂੰ ਭਗਤ ਬਣਾ, ਭਗਤੀ ਵਾਲੇ ਬੰਨੇ ਤੋਰ, ਤੇਰੇ ਪੈਰ ਧਰਤੀ ਚੁੰਮੂ, ਤੇਰੇ ਪੈਰ ਦੁਨੀਆਂ ਚੁੰਮੇਗੀ, ਤੈਨੂੰ ਬਾਣੀ ਆਖੇਗੀ ਤੂੰ ਧਨ ਹੈ ਧਨ ਹੈ ਧਨ ਹੈ, ਜਿਹਨੇ ਭਗਤ ਜੰਮਿਆ। ਉਹ ਮਾਂ ਧਨਤਾ ਦੇ ਯੋਗ ਹੈ ਜਿਹੜੀ ਆਪਣੇ ਬੱਚੇ ਨੂੰ ਨਿਤਨੇਮ ਸਿਖਾਉਂਦੀ ਹੈ, ਤੇ ਜਿਹੜੀ ਮਾਂ ਨੇ ਖੁਦ ਇਲ ਬਤੌੜਾ ਨਾ ਪੜਿਆ ਹੋਵੇ ਨਿਤਨੇਮ ਦਾ। ਤੇ ਪਿਆਰਿਓ, ਅੱਜ ਤੇ ਪੁਰਾਣੀਆਂ ਬੀਬੀਆਂ ਆਉਂਦੀਆਂ ਨੇ, ਅਸੀਂ ਤਾਂ ਬਾਬਾ ਜੀ ਪੜ੍ਹੇ ਹੀ ਨਹੀਂ, ਮੈਂ ਨਾ ਵੀ ਪੜ੍ਹੇ ਤਾਂ ਨਹੀਂ, ਕਦੇ ਕੁੜਤਾ ਪੁੱਠਾ ਪਾ ਲਿਆ, ਰੋਟੀ ਕੰਨਾਂ ਚ ਪਾਈ ਕਦੇ? ਪੜ੍ਹੇ ਨਹੀਂ ਗੇ, ਬਾਕੀ ਸਭ ਕੁਛ ਕਰਨਾ ਆਉਂਦਾ। ਸਾਨੂੰ ਨੋਟ ਵੀ ਗਿਣਨੇ ਆਉਂਦੇ, ਪਿੰਡ ਦੇ ਸਾਰੇ ਲੋਕਾਂ ਦੇ ਨਾਮ ਪਤਾ ਨੇ, ਰਿਸ਼ਤੇਦਾਰੀਆਂ।
ਬੀਬੀਆਂ ਨੂੰ ਇਹ ਵੀ ਪਤਾ ਵੀ 5 ਸਾਲ ਪਹਿਲੇ ਫਲਾਣੇ ਦੇ ਛੁਹਾਰੇ ਤੇ ਕੀ ਦਿੱਤਾ ਸੀ ਤੇ ਕੀ ਲਿਆ ਸੀ, ਇਹ ਸਾਰਾ ਹੀ ਪਤਾ। ਇਹ ਮੈਂਬਰੀ ਚ ਬਿਲਕੁਲ ਐ ਫੀਡ ਕੀਤਾ ਹੋਇਆ। ਪਰ ਉਸ ਤਰ੍ਹਾਂ ਬਾਬਾ ਜੀ ਅਸੀਂ ਪੜ੍ਹੇ ਨੀ ਤਾਂ ਕਰਕੇ ਭਜਨ ਭਜਨ ਦਾ ਸਾਨੂੰ ਪਤਾ ਨੀ। ਇੱਕ ਮਹਾਂਪੁਰਖਾਂ ਨੇ ਇੱਕ ਬੀਬੀ ਨੂੰ ਆਖਿਆ, ਬੀਬੀ ਭਜਨ ਕਰਿਆ ਕਰ। ਕਹਿੰਦੀ ਬਾਬਾ ਜੀ 40 ਸਾਲ ਹੋ ਗਏ ਕੀਤੇ ਨੂੰ, ਤੇਰਾ ਭਲਾ ਹੋ ਜੇ 40 ਸਾਲ ਮੁੜ ਕੇ ਕੀਤਾ ਹੀ ਨੀ। ਆਂਦੀ ਕੋਈ ਬਾਰ ਬਾਰ ਥੋੜੀ ਕਰੀਦਾ। ਆਂਦੇ ਕਿਉਂ? ਆਂਦੀ ਮੇਰੇ ਪਤੀ ਦਾ ਨਾਮ ਭਜਨ ਆ, ਆਖੋ ਸਤਨਾਮ, ਮੈਂ ਤਾਂ 40 ਸਾਲ ਪਹਿਲੇ ਦਾ ਕੀਤਾ। ਕੜੀ ਮੁੜੀ ਛੋੜ ਕੇ ਕੀਤਾ, ਵਿਚਾਰੇ ਸਿੱਧੇ ਪੱਧਰੇ ਲੋਕ ਜਿਹਨਾਂ ਨੂੰ ਨਹੀਂ ਇਤਨਾ ਪਤਾ। ਤੋ ਮਤਲਬ ਹੈ ਪਿਆਰਿਓ ਕਿ ਜੇ ਇੰਨੇ ਹੀ ਅਸੀਂ ਭੋਲੇ ਬਣਦੇ ਹਾਂ, ਜਦੋਂ ਸਾਡੇ ਕੋਲੋਂ ਕੋਈ ਚੀਜ਼ ਚੁੱਕ ਕੇ ਲੈ ਜਾਂਦਾ ਜਾਂ ਸਾਡਾ ਨੁਕਸਾਨ ਹੋ ਜਾਂਦਾ, ਸਾਡੇ ਅੰਦਰ ਦਰਦ ਪੈਦਾ ਹੁੰਦਾ। ਜਦੋਂ ਸਾਡੇ ਸਵਾਸ ਜਾਂਦੇ ਨੇ ਉਦੋਂ ਦਰਦ ਪੈਦਾ ਨਹੀਂ ਹੁੰਦਾ, ਐਵੇਂ ਜਾਈ ਚਲੇ ਜਾਂਦੇ ਨੇ। ਤੇ ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ ਸਿੱਧ ਪੱਧਰਿਆਂ ਨਾਲ ਵੀ ਦਾਸ ਦਾ ਮੌਕਾ ਮਿਲਣ ਤੇ ਬਣਦਾ ਰਹਿੰਦਾ ਜ਼ਿਆਦਾਤਰ। ਪਿੰਡਾਂ ਦੇ ਵਿੱਚ ਤਾਂ ਮੈਂ ਜ਼ਿਆਦਾ ਵਿਚਰਦਾ, ਬਹੁਤੇ ਲੋਕ ਕਹਿੰਦੇ ਵਿਚਾਰੇ ਬਜ਼ੁਰਗ ਵੀ ਬੀਬੀਆਂ ਵੀ, ਬਾਬਾ ਜੀ ਅਸੀਂ ਤਾਂ ਪੜ੍ਹੇ ਨਹੀਂ। ਫਿਰ ਉਹਨਾਂ ਨੂੰ ਪਿਆਰ ਨਾਲ ਆਖੀਦਾ, ਮਾਤਾ ਜੀ ਬਜ਼ੁਰਗੋ, ਜੇ ਅਸੀਂ ਵਾਹਿਗੁਰੂ ਵਾਹਿਗੁਰੂ ਕਰਾਂਗੇ ਤੇ ਇੱਥੇ ਪੜ੍ਹਨ ਦੀ ਲੋੜ ਹੀ ਕੋਈ ਨੀ, ਡਿਗਰੀਆਂ ਦੀ ਜ਼ਰੂਰਤ ਹੀ ਕੋਈ ਨੀ। ਪੜ੍ਹਿਆ ਲਿਖਿਆ ਬਾਰੇ ਸੁਣ ਲਓ ਗੁਰਬਾਣੀ ਕੀ ਆਉਂਦੀ ਹੈ, ਪੜ੍ਹਿਆ ਮੂਰਖ ਆਖੀ ਹੈ, ਹੱਦ ਹੋ ਗਈ। ਤੂੰ ਤੇ ਅਨਪੜ੍ਹ ਹੀ ਚੰਗਾ, ਅਨਪੜ੍ਹ ਭਾਗਾਂ ਵਾਲੇ ਜ਼ਿਆਦਾ ਹੋ ਗਏ। ਪੜ੍ਹਿਆ ਮੂਰਖ ਵਾ ਕਮਾਰਾ ਜਾਖੀ ਜਾਂਦੇ ਨੇ, ਪਰ ਕਿਹੜਾ ਪੜ੍ਹਿਆ ਮੂਰਖ? ਜਿਸ ਲੱਭ ਲੋਭ ਅਹੰਕਾਰ